ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਗੰਭੀਰ ਮੁੱਦੇ ਉੱਤੇ ਜਿਹਦੇ ਕਰਕੇ ਇੱਕ ਦਹਿਸ਼ਤ ਜੀ ਫੈਲੀ ਹੋਈ ਹੈ। ਕਰੋਨਾ ਵਾਇਰਸ, ਜਾਂ ਕਹਿ ਲਓ ਕਿ COVID-19 ਜਿਹੜਾ ਇਹਨੂੰ ਨਾਮ ਦਿੱਤਾ ਗਿਆ ਹੈ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਡਨੀ ਤੋਂ ਡਾਕਟਰ ਕਮਲ ਪ੍ਰਕਾਸ਼ ਜੀ ਦੇ ਨਾਲ। ਕਮਲ ਪ੍ਰਕਾਸ਼ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਅੰਤਿ ਸਿੰਘ ਜੀ, ਮੇਰਾ ਤੁਹਾਨੂੰ ਤੇ ਸਾਰੇ ਸੁਣਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ।
ਕਰੋਨਾ ਵਾਇਰਸ, ਯਾਨੀ ਕਿ COVID-19 ਜਿਹਨੂੰ ਨਵਾਂ ਨਾਮ ਦਿੱਤਾ ਗਿਆ, ਇਹਦੇ ਬਾਰੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਕੁ ਗੰਭੀਰ ਮੁੱਦਾ ਹੈਗਾ ਇਸ ਟਾਈਮ, ਅਤੇ ਆਸਟ੍ਰੇਲੀਆ ਦੇ ਵਿੱਚ ਸਾਨੂੰ ਕਿੰਨੀ ਕੁ ਸਾਵਧਾਨੀ ਵਰਤਣੀ ਚਾਹੀਦੀ ਹੈ?
ਹੈ ਤਾਂ ਗੰਭੀਰ ਮੁੱਦਾ ਹੈ। ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜੇ ਹੈਲਥ ਕੇਅਰ ਪ੍ਰੈਕਟੀਸ਼ਨਰਸ ਕਾਫੀ ਟਾਈਮ ਦਾ ਵਾਰਨ ਕਰ ਰਹੇ ਨੇ ਵੀ ਆਪਾਂ ਇੱਕ ਇਹੋ ਜਿਹੇ ਵਰਲਡ ਦੇ ਵਿੱਚ ਰਹਿੰਦੇ ਹਾਂ ਜਿੱਥੇ ਨੰਬਰ ਆਫ ਵਾਇਰਸਿਸ ਨੇ, ਤੇ ਕਈ ਇਹੋ ਜਿਹੇ ਕੰਟਰੀਜ਼ ਨੇ ਜਿੱਥੇ ਕਲੋਜ਼ ਇੰਟਰੈਕਸ਼ਨ ਹੈ ਹਿਊਮਨ ਤੇ ਐਨੀਮਲ ਵੀ, ਉੱਥੇ ਪੋਸੀਬਿਲਿਟੀ ਹੈ ਵੀ ਇੱਕ ਵਾਇਰਸ ਹਿਊਮਨ ਤੋਂ ਐਨੀਮਲ ਦੇ ਵਿੱਚ ਜਾਵੇ, ਐਨੀਮਲ ਪ੍ਰੋਟੀਨ ਨੂੰ ਪੀਕ ਕਰੇ ਤੇ ਫਿਰ ਵਾਪਸ ਹਿਊਮਨ ਦੇ ਵਿੱਚ ਆ ਜਾਵੇ। ਤੇ ਇਹ ਆਪਾਂ ਕਈ ਵਾਰ ਪਹਿਲਾਂ ਵੀ ਦੇਖਿਆ ਜਦੋਂ ਆਪਾਂ ਸਾਰਸ ਵਾਲਾ ਐਪੀਡੈਮਿਕ ਦੇਖਿਆ ਸੀ ਜਾਂ ਮਰਜ਼ ਵਾਲਾ ਜਿਹੜਾ ਹੋਇਆ ਸੀ, ਜਿਹੜੇ ਪਿੱਛੇ ਜੇ ਸਵਾਈਨ ਫਲੂ ਨਿਕਲਿਆ ਸੀ ਤੇ ਹੁਣ ਇਹ ਕਰੋਨਾ ਵਾਇਰਸ ਆਇਆ। ਕਰੋਨਾ ਵਾਇਰਸ ਇਹੋ ਜਿਹੇ ਵਾਇਰਸਿਸ ਨੇ ਜਿਹੜੀਆਂ ਪਹਿਲਾਂ ਵੀ ਸੀਗੀਆਂ, ਪਰ ਇਹ ਹੁਣ ਇੱਕ ਨਵੀਂ ਮਤਲਬ ਚੇਂਜਡ ਵਰਜ਼ਨ ਆ ਉਸ ਚੀਜ਼ ਦੀ। ਤੇ ਕਿਉਂ ਕਰਕੇ ਇਹ ਨਵੀਂ ਹੈ ਤੇ ਆਪਾਂ ਨੂੰ ਇਹਦੇ ਪੂਰੇ ਫੀਚਰਸ ਨਹੀਂ ਪਤਾ, ਜਦੋਂ ਤੱਕ ਆਪਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਤੇ ਇਹਨੂੰ ਗੰਭੀਰ ਮੁੱਦਾ ਹੀ ਰੱਖਣਾ ਚਾਹੀਦਾ ਹੈ।
ਸਾਵਧਾਨੀ ਵਾਸਤੇ ਕਿਹਾ ਜਾਂਦਾ ਕਿ ਫੇਸ ਮਾਸਕ ਪਾਉਣੇ ਚਾਹੀਦੇ ਹੈ। ਫੇਸ ਮਾਸਕ ਕਿੰਨੇ ਕੁ ਇਫੈਕਟਿਵ ਹੈਗੇ ਆ?
ਇਹ ਐਮਪੀ ਸਿੰਘ ਜੀ ਹਲੇ ਕਾਫੀ ਇਹ ਕੰਟਰੋਵਰਸ਼ੀਅਲ ਟੌਪਿਕ ਚੱਲ ਰਿਹਾ ਵੀ ਫੇਸ ਮਾਸਕ ਦਾ ਕੀ ਰੋਲ ਹੈ ਕਰੋਨਾ ਵਾਇਰਸ ਪ੍ਰਿਵੈਂਟ ਕਰਨ ਦੇ ਵਿੱਚ। ਕਾਫੀ ਕੁਛ ਇੰਨਾ ਕਾਫੀ ਕੁਛ ਇਹੋ ਜਿਹਾ ਜਿਹੜਾ ਆਪਾਂ ਨੂੰ ਪਤਾ ਵੀ ਨਹੀਂ ਹੈ ਇਸ ਵਾਇਰਸ ਬਾਰੇ, ਪਰ ਥੋੜਾ ਜਿਹਾ ਇੰਨਾ ਹੈ ਜਿਹੜਾ ਆਪਾਂ ਨੂੰ ਪਤਾ ਹੈ। ਤੇ ਜਿੰਨਾ ਕੁ ਆਪਾਂ ਐਟ ਦ ਮੋਮੈਂਟ ਕਹਿ ਸਕਦੇ ਹਾਂ ਉਹ ਇਹ ਹੈ ਵੀ ਜਿਹੜਾ ਬੰਦਾ ਸਸਪੈਕਟਡ ਹੈ ਜਿਹਨੂੰ ਕਰੋਨਾ ਵਾਇਰਸ ਹੋਈ ਹੈ ਜਾਂ ਜਿਹਨੂੰ ਉਹ ਜਿਹੇ ਸਿਮਟਮਸ ਹੋ ਰਹੇ ਨੇ ਤੇ ਉਹ ਮੇਨਲੈਂਡ ਚਾਈਨਾ ਜਾਂ ਕੋਈ ਵੀ ਹਾਈ ਰਿਸਕ ਕੰਟਰੀ ਤੋਂ ਪਿਛਲੇ 14 ਡੇਜ਼ ਦੇ ਵਿੱਚ ਆਇਆ ਹੈ, ਉਸ ਬੰਦੇ ਨੂੰ ਆਪੇ ਆਪ ਨੂੰ ਆਈਸੋਲੇਟ ਕਰਨਾ ਚਾਹੀਦਾ ਤੇ ਉਸ ਆਈਸੋਲੇਸ਼ਨ ਦੇ ਵਿੱਚ ਇੱਕ ਸਰਜੀਕਲ ਜਿਹੜਾ ਡਿਸਪੋਜ਼ੇਬਲ ਫੇਸ ਮਾਸਕ ਪਾਉਣਾ ਚਾਹੀਦਾ ਹੈ, ਉਹ ਜ਼ਰੂਰੀ ਹੈ। ਬਾਕੀ ਜਿਹੜਾ ਕੋਈ ਹੈਲਥ ਪ੍ਰੈਕਟੀਸ਼ਨਰ ਹੈ ਜਿਹੜਾ ਕਿਸੇ ਦੇ ਨਾਲ ਕਲੋਜ਼ ਕੰਟੈਕਟ ਦੇ ਵਿੱਚ ਆ ਰਿਹਾ ਹੈ, ਉਸ ਬੰਦੇ ਨੂੰ ਵੀ ਐਡਵਾਈਸ ਇਹੀ ਹੈ ਨਿਊ ਸਾਊਥ ਵੇਲਸ ਹੈਲਥ ਤੋਂ ਵੀ ਸਰਜੀਕਲ ਡਿਸਪੋਜ਼ੇਬਲ ਫੇਸ ਮਾਸਕ ਪਾ ਕੇ ਜਾਵੇ। ਜਿਹੜਾ ਬੰਦਾ ਕੋਈ ਹਾਈ ਰਿਸਕ ਪ੍ਰੋਸੀਜਰ ਕਰਨ ਜਾ ਰਿਹਾ ਹੈ, ਜਿਹੜਾ ਕਿਸੇ ਨੂੰ ਟੈਸਟ ਕਰਨ ਜਾ ਰਿਹਾ ਹੈ, ਉਹਨੂੰ ਸਵਾਬ ਕਰਨ ਲੱਗਾ ਕਰੋਨਾ ਵਾਇਰਸ ਵਾਸਤੇ, ਉਸ ਬੰਦੇ ਵਾਸਤੇ ਉਹਨਾਂ ਨੇ ਰੈਕਮੈਂਡੇਸ਼ਨ ਦਿੱਤੀ ਹੈ N95 ਜਾਂ P2 ਫੇਸ ਮਾਸਕ ਦੀ। ਮਤਲਬ ਹਾਲ ਦੀ ਕਰੀ ਇੰਨੀਆਂ ਕਿ ਮਤਲਬ ਜਿਹੜੀਆਂ ਰੈਕਮੈਂਡੇਸ਼ਨ ਆਈਆਂ ਨੇ ਨਿਊ ਸਾਊਥ ਵੇਲਸ ਹੈਲਥ ਤੋਂ, ਜਨਰਲ ਪਾਪੂਲੇਸ਼ਨ ਵਾਸਤੇ ਇੰਨੀ ਕੁ ਐਡਵਾਈਸ ਹੈ ਵੀ ਜੇ ਤੁਸੀਂ ਆਪਦੇ ਹੈਂਡਸ ਥਰਲੀ ਵਾਸ਼ ਕਰ ਸਕਦੇ ਹੋ ਫੋਰ ਐਟਲੀਸਟ 20 ਸੈਕਿੰਡ ਵਿਦ ਸੋਪ ਐਂਡ ਵਾਟਰ ਜਾਂ ਐਲਕੋਹੋਲ ਬੇਸਡ ਹੈਂਡ ਰਬ, ਕੋਈ ਵੀ ਮਤਲਬ ਸਰਫੇਸ ਨੂੰ ਕੰਟੈਕਟ ਕਰਨ ਤੋਂ, ਸਪੈਸ਼ਲੀ ਜਿਹੜੇ ਆਪਣੇ ਜਿਹੜੀ ਪਬਲਿਕ ਟਰਾਂਸਪੋਰਟ ਤੇ ਟਰੈਵਲ ਕਰਦੇ ਨੇ, ਵੀ ਜੇ ਤੁਸੀਂ ਉਹ ਜਿਹੇ ਟਾਈਮ ਤੋਂ ਬਾਅਦ ਆਪਣੇ ਹੈਂਡਸ ਥਰਲੀ ਵਾਸ਼ ਕਰ ਸਕਦੇ ਹੋ, ਆਪਦਾ ਜੇ ਤੁਸੀਂ ਨੋਜ਼ ਤੇ ਮਾਊਥ ਕਵਰ ਕਰ ਸਕਦੇ ਹੋ ਇੱਕ ਟਿਸ਼ੂ ਜਾਂ ਐਲਬੋ ਦੇ ਨਾਲ, ਹੱਥ ਦੇ ਨਾਲ ਨੀ ਐਲਬੋ ਦੇ ਨਾਲ, ਇੱਕ ਫਲੈਕਸ ਐਲਬੋ ਦੇ ਨਾਲ, ਤੇ ਜਿਹੜਾ ਕੋਈ ਬੰਦੇ ਨੂੰ ਸਿਮਟਮਸ ਹੋਇਆ ਉਹਨੂੰ ਕਲੋਜ਼ ਕੰਟੈਕਟ ਉਸ ਬੰਦੇ ਨਾਲ ਅਵੋਇਡ ਕਰੋ। ਤੇ ਉਨੀ ਕੀ ਐਡਵਾਈਸ ਦਿੱਤੀ ਹੈ, ਐਟ ਦ ਮੋਮੈਂਟ ਇਹ ਐਡਵਾਈਸ ਨਹੀਂ ਹੈ ਵੀ ਹਰ ਇੱਕ ਬੰਦਾ ਫੇਸ ਮਾਸਕ ਪਾਵੇ, ਪਿਓਰਲੀ ਇਸ ਰੀਜ਼ਨ ਵਾਸਤੇ ਵੀ ਇੱਕ ਤਾਂ ਆਪਾਂ ਨੂੰ ਇਹ ਅੰਡਰਸਟੈਂਡਿੰਗ ਹੈ ਨੀ ਵੀ ਐਗਜੈਕਟਲੀ ਕਿੰਨੀ ਟ੍ਰਾਂਸਮਿਸਿਬਲ ਹੈ ਇਹ ਵਾਇਰਸ, ਤੇ ਦੂਸਰੀ ਚੀਜ਼ ਇਹ ਹੈ ਵੀ ਆਪਾਂ ਨੂੰ ਇਹ ਵੀ ਅੰਡਰਸਟੈਂਡਿੰਗ ਹੈ ਨੀ ਵੀ ਕੀ ਜਿਹੜੇ ਆਪਣੇ ਕੋਲ ਕਰੰਟ ਫੇਸ ਮਾਸਕ ਨੇ ਉਹ ਇੱਕ ਡਿਸਟੈਂਸ ਤੋਂ ਕਿਸੇ ਨੂੰ ਤੁਹਾਨੂੰ ਪ੍ਰੋਟੈਕਟ ਕਰੂਗੇ ਉਸ ਵਾਇਰਸ ਤੋਂ ਕਿ ਨਹੀਂ।
ਅੱਛਾ, ਠੀਕ ਹੈ। ਤੇ ਜਿਵੇਂ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹਨੂੰ ਘੋਸ਼ਿਤ ਕਰ ਦਿੱਤਾ ਵੀ ਕਾਫੀ ਖਤਰਾ ਹੋ ਸਕਦਾ ਇਹਦੇ ਨਾਲ, ਜਿਹੜੀ ਇਹਦੀ ਵੈਕਸੀਨ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਉਹਨੂੰ ਡਿਵੈਲਪ ਹੋਣ ਦੇ ਵਿੱਚ?
ਇਹ ਤੁਹਾਡਾ ਜਿਹੜਾ ਕੁਐਸਚਨ ਹੈ ਤਾਂ ਬਹੁਤ ਵਧੀਆ ਕੁਐਸਚਨ ਹੈ, ਪਰ ਅਨਫੋਰਚੂਨੇਟਲੀ ਮੈਨੂੰ ਲੱਗਦਾ ਇਸ ਚੀਜ਼ ਦਾ ਐਟ ਦ ਮੋਮੈਂਟ ਕੋਈ ਆਨਸਰ ਤਾਂ ਹੈ ਨਹੀਂ।
ਅੱਛਾ,
ਤੁਸੀਂ ਦੇਖਿਆ ਹੀ ਹੋਊਗਾ ਵੀ ਮੋਸਟ ਰੀਸੈਂਟਲੀ ਉਹਨਾਂ ਨੇ ਵਾਇਰਸ ਨੂੰ ਆਈਸੋਲੇਟ ਤਾਂ ਕਰ ਲਿਆ, ਉਹਦੀ ਇੱਕ ਮਤਲਬ ਇੱਕ ਫਾਰਮ ਪ੍ਰੋਡਿਊਸ ਕਰਨ ਦੇ ਉਹ ਕਾਬਿਲ ਹੈ, ਸਾਇੰਟਿਸਟ ਆਸਟ੍ਰੇਲੀਆ ਦੇ ਵਿੱਚ ਹੀ ਉਹਨਾਂ ਨੇ ਆਈਸੋਲੇਟ ਕੀਤੀ ਹੈ, ਤੇ ਉਸ ਸਟੈਪ ਤੋਂ ਲੈ ਕੇ ਵਾਇਰਸ ਦੀ ਵੈਕਸੀਨ ਬਣਨ ਤੱਕ ਕਾਫੀ ਸਮਾਂ ਲੱਗ ਸਕਦਾ ਹੈ, ਕਿਉਂ ਕਰਕੇ ਉਸ ਵਾਇਰਸ ਦੀ ਪਹਿਲਾਂ ਸਭ ਤੋਂ ਪਹਿਲਾਂ ਮਤਲਬ ਉਹਦੀ ਵੈਕਸੀਨ ਪ੍ਰੋਡਕਸ਼ਨ ਦੇ ਵਿੱਚ, ਉਹਦੀ ਮਤਲਬ ਰੈਪਿਡ ਐਕਸਪੈਂਸ਼ਨ ਦੇ ਵਿੱਚ, ਉਹਦੀ ਹਿਊਮਨ ਟੈਸਟਿੰਗ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ।
ਕੀ ਤੁਹਾਨੂੰ ਲੱਗਦਾ ਕਿ ਜਿਹੜੇ ਇਹਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ ਕੰਟੇਨ ਕਰਨ ਦੇ ਸਿਰਫ, ਉਹ ਉਚਿਤ ਹੈਗੇ ਆ, ਸਫੀਸ਼ੀਐਂਟ ਹੈਗੇ ਆ, ਜਾਂ ਕੁਝ ਹੋਰ ਵੀ ਕੀਤਾ ਜਾਣਾ ਚਾਹੀਦਾ ਹੈ?
ਦੇਖੋ, ਐਟ ਦ ਮੋਮੈਂਟ ਤਾਂ ਜਿੰਨੀ ਕੁ ਇਨਫੋਰਮੇਸ਼ਨ ਆ ਰਹੀ ਹੈ ਉਸ ਹਿਸਾਬ ਨਾਲ ਤਾਂ ਇਹ ਹੈ ਵੀ ਮਤਲਬ ਜਿਹੜੀ ਉਹ ਹਿਊਬੇ ਪ੍ਰੋਵਿੰਸ ਹੈ ਜਿੱਥੋਂ ਕੋਰੋਨਾ ਵਾਇਰਸ ਸ਼ੁਰੂ ਹੋਈ ਹੈ, ਜਿਹੜੀ ਮੋਸਟ ਰੀਸੈਂਟ ਜਿਹੜੀ 20th February ਨੂੰ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮਿਟੀ ਦੀ ਟ੍ਰੈਵਲ ਰਿਸਟ੍ਰਿਕਸ਼ਨ ਤੇ ਐਡਵਾਈਜ਼ਰੀ ਆਈ ਹੈ, ਉਹਨੇ ਇਹ ਸ਼ੋਅ ਕੀਤਾ ਹੈ ਵੀ ਜਿਹੜੀ ਹਿਊਬੇ ਦੇ ਵਿੱਚ ਕੰਟੀਨਿਊਇੰਗ ਗਰੋਥ ਹੈ ਕੇਸਿਸ ਦੀ, ਪਰ ਇੱਕ ਸਲੋਇੰਗ ਹੋ ਰਹੀ ਹੈ ਕੇਸ ਨੰਬਰਸ ਦੀ ਹੋਰ ਪ੍ਰੋਵਿੰਸਿਸ ਆਫ ਚਾਈਨਾ ਦੇ ਵਿੱਚ, ਜਿਹੜੀ ਇਹ ਸੁਜੈਸਟ ਕਰਦੀ ਹੈ ਵੀ ਹੋ ਸਕਦਾ ਹੈ ਜਿਹੜੀ ਉਹ ਕੰਟੇਨਮੈਂਟ ਐਕਚੁਅਲੀ ਕੰਮ ਕਰ ਰਹੀ ਹੈ। ਪਰ ਕੀ ਇਹ ਸਲੋਇੰਗ ਕੰਟੀਨਿਊ ਹੋਊਗੀ ਜਿਵੇਂ ਜਿਵੇਂ ਚਾਈਨੀਜ਼ ਇੰਪਲੋਈਜ਼ ਵਾਪਸ ਆਪਦੇ ਕੰਮ ਤੇ ਆਉਂਦੇ ਆ, ਉਹ ਹਲੇ ਯੈਟ ਟੂ ਬੀ ਸੀਨ ਹੈ। ਪਰ ਸੋ ਫਾਰ ਜਿੰਨੀ ਕੁ ਐਵੀਡੈਂਸ ਹੈ ਵੀ ਮਤਲਬ ਜੋ ਮੈਜਰਸ ਉਹ ਕਰ ਰਹੇ ਨੇ ਉਹਦੇ ਨਾਲ ਉਹਦਾ ਟ੍ਰਾਂਸਮਿਸ਼ਨ ਰੇਟ ਥੋੜਾ ਬਹੁਤਾ ਸਲੋ ਹੋ ਰਿਹਾ ਹੈ। ਪਰ ਇਹ ਕਿਹੋ ਜਿਹੀ ਸਪੇਸ ਜਿੱਥੇ ਹਰ ਰੋਜ਼ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਤੇ ਹਰ ਰੋਜ਼ ਨਵੇਂ ਪ੍ਰੈਸ ਰਿਲੀਜ਼ ਆਉਂਦੇ ਨੇ, ਫਿਰ ਉਹ ਮੋਨੀਟਰ ਕਰਨੇ ਜ਼ਰੂਰੀ ਨੇ।
ਜੀ,
ਸੋ ਫਾਰ ਹਰ ਇੱਕ ਜਿਹੜੀ ਕੰਟਰੀ ਹੈ ਉਹਨਾਂ ਨੇ ਆਪਦਾ ਪਬਲਿਕ ਹੈਲਥ ਰਿਸਪੋਂਸ ਐਕਟੀਵੇਟ ਕੀਤਾ ਹੈ, ਜਿਹੜਾ ਹਰ ਇੱਕ ਕੰਟਰੀ ਕੋਲ ਹੁੰਦਾ ਹੈ ਹੈਲਥ ਪਾਲਿਸੀ ਦੇ ਹਿਸਾਬ ਨਾਲ, ਤੇ ਉਹ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਕਾਫੀ ਹੱਦ ਤੱਕ ਉਸ ਚੀਜ਼ ਨੂੰ ਕੰਟੇਨ ਕੀਤਾ ਹੈ, ਪਰ ਹਲੇ ਹੋਰ ਐਫਰਟ ਆਬਵੀਅਸਲੀ ਕਰਨ ਦੀ ਲੋੜ ਹੈ ਤੇ ਉਹ ਕਰ ਰਹੇ ਨੇ।
ਜਿਵੇਂ ਡਾਰਵਨ ਦੇ ਵਿੱਚ ਕੁਝ ਕੇਸਿਸ ਆ ਗਏ ਆ, ਜਿਹੜੇ ਜਾਪਾਨ ਤੋਂ ਕੁਝ ਪੈਸੇਂਜਰਸ ਆਏ ਹੈਗੇ ਆ, ਹੁਣ ਉਹਨਾਂ ਨੂੰ ਜਿਹੜੇ ਡਾਕਟਰਸ ਟ੍ਰੀਟ ਕਰ ਰਹੇ ਆ, ਕਿਸ ਤਰੀਕੇ ਦੀ ਟ੍ਰੀਟਮੈਂਟ ਉਹ ਦੇ ਰਹੇ ਹੋਣਗੇ?
ਕਰੰਟਲੀ ਐਟ ਦ ਮੋਮੈਂਟ ਕਰੋਨਾ ਵਾਇਰਸ ਦੀ ਕੋਈ ਨੋਨ ਸਪੈਸਿਫਿਕ ਟ੍ਰੀਟਮੈਂਟ ਤਾਂ ਹੈ ਨਹੀਂ। ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜਿਹਦੇ ਕਰਕੇ ਤੁਹਾਨੂੰ ਅਕਿਊਟ ਰੈਸਪੀਰੇਟਰੀ ਸਿੰਪਟਮਸ ਹੁੰਦੇ ਨੇ ਵੀ ਤੁਹਾਡੇ ਲੰਗਸ ਨੂੰ ਪ੍ਰੋਬਲਮ ਆਉਂਦੀ ਹੈ
ਜੀ,
ਤੇ ਪਰ ਅਲਟੀਮੇਟਲੀ ਜਿਹੜੀ ਉਹਦੀ ਟ੍ਰੀਟਮੈਂਟ ਹੈ ਐਕਚੁਅਲੀ ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਹੀ ਉਸ ਚੀਜ਼ ਨੂੰ ਫਾਈਟ ਕਰਦੀ ਹੈ, ਪਰ ਜਿੰਨਾ ਟਾਈਮ ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਉਹਨੂੰ ਫਾਈਟ ਕਰ ਰਿਹਾ ਹੈ, ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਸਪੋਰਟਿਵ ਥੈਰੇਪੀ ਦੀ ਲੋੜ ਪਵੇ, ਜਿਵੇਂ ਆਕਸੀਜਨ ਥੈਰੇਪੀ ਜਾਂ ਕੋਈ ਵੈਂਟੀਲੇਟਰੀ ਸਪੋਰਟ ਜਾਂ ਫਲੂਇਡ ਥੈਰੇਪੀ। ਜ਼ਿਆਦਾਤਰ ਜਿਹੜੀ ਟ੍ਰੀਟਮੈਂਟ ਉਹ ਐਕਚੁਅਲੀ ਸਪੋਰਟਿਵ ਹੀ ਚੱਲ ਰਹੀ ਹੈ ਕੋਰੋਨਾ ਵਾਇਰਸ ਦੀ, ਕਿਉਂਕਿ ਜਨਰਲੀ ਹੈ ਤਾਂ ਇਹ ਉਹ ਜਿਹੀ ਵਾਇਰਸ ਹੈ ਜਿਹੜੀ ਨੋਰਮਲੀ ਵੀ ਆਪਾਂ ਨੂੰ ਵਿੰਟਰ ਦੇ ਵਿੱਚ ਦਿਖਦੀ ਹੈ, ਪਰ ਉਹਦਾ ਇੱਕ ਨੋਵਲ ਸਟ੍ਰੇਨ ਹੈ, ਇੱਕ ਇਹੋ ਜਿਹਾ ਸਟ੍ਰੇਨ ਹੈ ਜਿਹੜਾ ਕਦੇ ਬੋਡੀ ਜਾਂ ਹਿਊਮਨ ਸਪੀਸੀ ਨੇ ਪਹਿਲਾਂ ਨਹੀਂ ਦੇਖਿਆ।
ਠੀਕ ਹੈ ਜੀ, ਹੋਰ ਕੋਈ ਸਾਵਧਾਨੀ ਦੇ ਟਿਪਸ ਤੁਸੀਂ ਦੱਸਣੇ ਚਾਹੋ ਸਾਡੇ ਸੁਣਨ ਵਾਲਿਆਂ ਨੂੰ?
ਦੇਖੋ, ਸਾਵਧਾਨੀ ਦੇ ਟਿਪਸ ਤਾਂ ਇਹ ਹੈ ਵੀ ਜੇ ਕਿਸੇ ਨੇ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਇਸ ਚੀਜ਼ ਬਾਰੇ, ਤੇ ਜਿਹੜੀ ਨਿਊ ਸਾਊਥ ਵੇਲਸ ਗਵਰਨਮੈਂਟ ਦੀ ਜਿਹੜੀ ਹੈਲਥ ਦੀ ਵੈਬਸਾਈਟ ਹੈ, ਵਿਕਟੋਰੀਅਨ ਗਵਰਨਮੈਂਟ ਦੀ ਹੈਲਥ ਦੀ ਵੈਬਸਾਈਟ ਹੈ, ਉਹਦੇ ਤੇ ਕੰਸਟੈਂਟਲੀ ਉਹ ਅਪਡੇਟਸ ਦਿੰਦੇ ਰਹਿੰਦੇ ਨੇ, ਤੇ ਫ੍ਰੀਕੁਐਂਟਲੀ ਆਸਕ ਕੁਐਸਚਨ ਪੇਜ ਵੀ ਹੈ ਜਿਹਦੇ ਤੇ ਇਹੋ ਜਿਹੇ ਜਿਹੜੇ ਆਪਾਂ ਕੁਐਸਚਨ ਅੱਜ ਆਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਕੰਸਟੈਂਟਲੀ ਰਿਵਿਊ ਤੇ ਰਿਵਾਈਜ਼ ਕਰਦੇ ਰਹਿੰਦੇ ਨੇ।
ਠੀਕ
ਹੈ, ਬਾਕੀ ਜੇ ਕਿਸੇ ਨੇ ਵੀ ਉਹੋ ਜਿਹੇ ਕੋਈ ਕੰਟਰੀ ਦੇ ਵਿੱਚ ਟ੍ਰੈਵਲ ਕੀਤਾ ਤੇ ਉਹਨਾਂ ਨੂੰ ਕੋਈ ਵੀ ਕੰਸਰਨ ਹੈ ਤੇ ਪਲੀਜ਼ ਤੁਸੀਂ ਆਪਦੇ ਜਿਹੜੇ ਲੋਕਲ ਜਨਰਲ ਪ੍ਰੈਕਟੀਸ਼ਨਰ ਹੈ ਉਹਨੂੰ ਪਹਿਲਾਂ ਫੋਨ ਕਰੋ, ਉਹਨਾਂ ਨੂੰ ਐਡਵਾਈਸ ਕਰੋ ਵੀ ਤੁਸੀਂ ਆ ਰਹੇ ਹੋ, ਤਾਂ ਕਿ ਉਹ ਤਿਆਰ ਹੋਣ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਤੇ ਆਪਦੇ ਕੰਸਰਨ ਐਡਰੈਸ ਕਰਵਾ ਸਕਦੇ ਹੋ।
ਕਮਲ ਪ੍ਰਕਾਸ਼ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਪਡੇਟਸ ਲੈਣ ਵਾਸਤੇ ਤੁਹਾਡੇ ਨਾਲ ਫਿਰ ਦੁਬਾਰਾ ਸੰਪਰਕ ਕਰਾਂਗੇ ਜੀ।
ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਐਮਪੀ ਸਿੰਘ ਜੀ ਇਸ ਸੇਵਾ ਮੇਰੇ ਹੱਥ ਮਾਰ ਲਈ, ਤੇ ਬਾਕੀ ਸਤਿ ਸ਼੍ਰੀ ਅਕਾਲ ਸਾਰੇ ਸੁਣਦੇ ਸਰੋਤਿਆਂ ਨੂੰ ਫਿਰ।
ਥੈਂਕ ਯੂ ਜੀ।
ਸੁਣਦੇ ਰਹੋ SBS ਪੰਜਾਬੀ, ਤੁਹਾਡਾ ਆਪਣਾ ਰੇਡੀਓ ਚੈਨਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।